ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਮਨ ਪ੍ਰਤੀਤ ਨ ਆਈਆ, ਸਹਿਜ ਨ ਲੱਗੋ ਭਾਉ। ਸਬਦ ਸਾਧ ਨ ਪਾਇਓ, ਮਨ ਹਠ ਕਿਆ ਗੁਣ ਗਾਏ। ਨਾਨਕ ਆਇਆ ਸੋ ਪਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਮਨ ਪ੍ਰਤੀਤ ਨ ਆਈਆ, ਸਹਿਜ ਨ ਲੱਗੋ ਭਾਉ। ਸਬਦ ਸਾਧ ਨ ਪਾਇਓ, ਮਨ ਹਠ ਕਿਆ ਗੁਣ ਗਾਏ। ਨਾਨਕ ਆਇਆ ਸੋ ਪਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰਮੁਖ ਸੱਚ ਸਮਾਏ, ਜੇ ਗੁਰਮੁਖ ਸੱਚ ਸਮਾਏ, ਜੇ ਗੁਰਮੁਖ ਸੱਚ
ਸਮਾਏ, ਗੁਰਮੁਖ ਸੱਚ ਸਮਾਏ,
ਜੇ ਗੁਰਮੁਖ ਸੱਚ ਸਮਾਏ, ਜੇ ਗੁਰਮੁਖ ਸੱਚ ਸਮਾਏ, ਜੇ ਗੁਰਮੁਖ
ਸੱਚ ਸਮਾਏ, ਜੇ ਗੁਰਮ।
ਨਾਨਕ ਆਇਆ ਸੋ ਪਰਵਾਨ ਹੈ, ਆਇਆ ਸੋ ਪਰਵਾਨ ਹੈ, ਆਇਆ ਜੇ ਗੁਰਮੁਖ ਸੱਚ ਸਮਾਏ, ਜੇ ਗੁਰਮੁਖ ਸੱਚ ਸਮਾਏ, ਜੇ ਗੁਰਮੁਖ ਸੱਚ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਹੈ, ਛਤਰ ਚਬਰ ਤਖਤ ਦੇ ਮਾਲਕ, ਲੋਕ ਪ੍ਰਲੋਕ ਦੇ ਸੁੱਖਾਂ ਦੇ ਦਾਤੇ ਸਤਿਗੁਰੂ ਮਹਾਰਾਜ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ। ਇਹਨਾਂ ਦੇ ਪਿਆਰ ਦੇ ਵਿੱਚ, ਅਦਬ ਦੇ ਵਿੱਚ, ਸਤਿਕਾਰ ਵਿੱਚ, ਦੂਰ ਦੁਰਾਡਿਓਂ ਚੱਲ ਕੇ ਜਿਤਨੇ ਵੀ ਗੁਰਸਿੱਖ ਮਾਈ ਭਾਈ ਇਸ ਵੇਲੇ ਆਣ ਜੁੜ ਬੈਠੇ ਹੋ, ਅਥਵਾ ਟੈਲੀਵਿਜ਼ਨ ਦੇ ਰਾਹੀਂ ਆਪੋ ਆਪਣੀ ਥਾਂ ਥਾਈਂ ਜੁੜੇ ਬੈਠੇ ਹੋ, ਸਭਨਾਂ ਨੂੰ ਜੀ ਆਇਆਂ। ਇਹਨਾਂ ਸੁਰਤੀਆਂ ਦਾ, ਇਹਨਾਂ ਸਰੀਰਾਂ ਦਾ ਉਠਾਇਆ ਹੋਇਆ ਇੱਕ ਇੱਕ ਕਦਮ ਦਾਸ ਦੇ ਸਿਰ ਮੱਥੇ 'ਤੇ ਹੈ। ਤੁਸੀਂ ਤਾਂ ਖੁਸ਼ਕਿਸਮਤ ਹੋ, ਕੋਈ ਸ਼ੱਕ ਨਹੀਂ, ਮੈਂ ਖੁਦ ਵੀ ਆਪਣੇ ਆਪ ਨੂੰ ਖੁਸ਼ਕਿਸਮਤ ਪ੍ਰਤੀਤ ਕਰਦਾ। ਪ੍ਰਦੇਸ਼ਾਂ ਵਿੱਚ ਵਿਚਰਦਿਆਂ ਹੋਇਆਂ, ਵੱਸਦਿਆਂ ਹੋਇਆਂ, ਇੱਧਰ ਉੱਧਰ ਆਉਂਦਿਆਂ ਜਾਂਦਿਆਂ, ਜਦੋਂ ਕਦੀ ਵੀ ਸਮਾਂ ਬਣਦਾ ਹੈ ਭਾਰਤ ਵਿੱਚ ਆਉਣ ਦਾ, ਇੱਥੇ ਆਉਣ ਦਾ, ਉਦੋਂ ਹੀ ਮਾਣਯੋਗ ਸਿੰਘ ਸਾਹਿਬ, ਹੈਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਸਾਹਿਬ ਜੀ, ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਵਾਲੇ, ਉਹਨਾਂ ਦਾ ਪ੍ਰਬੰਧ, ਸਦਾ ਵਾਂਗ ਮਾਣ ਦਿੰਦਾ ਹੈ, ਪਿਆਰ ਕਰਦਾ ਹੈ। ਨਾ ਵੀ ਸਮਾਂ ਹੋਵੇ ਤਾਂ ਫਿਰ ਵੀ ਸਿੰਘ ਸਾਹਿਬ ਦੇ ਬਾਬਤ ਮੈਂ ਦੇਖਦਾ ਗੋਡਾ ਚਾਇਆ ਅਤੇ ਸਿੱਖ ਬਹਾਇਆ ਵਾਲੀ ਗੱਲ ਹੈ। ਬਿਠਾ ਲੈਂਦੇ ਨੇ ਆਪਣੇ ਪਾਸ ਔਰ ਇਹ ਅਵਸਰ ਪ੍ਰਦਾਨ ਕਰਦੇ ਨੇ ਕਿ ਮੈਂ ਆਪ ਸੰਗਤਾਂ ਦੇ ਸਭਨਾਂ ਦੇ ਦਰਸ਼ਨ ਕਰ ਸਕਾਂ। ਆਪ ਸਾਰੇ ਖੁਸ਼ਕਿਸਮਤ ਹੋ, ਭਾਗਸ਼ੀਲ ਹੋ, ਮੇਰਾ ਕਹਿਣ ਤੋਂ ਭਾਵ ਕਿ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਹੋ। ਦੂਰੋਂ ਦੁਰਾਡਿਓਂ ਚੱਲ ਕੇ ਆਏ, ਅੱਜ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਵਾਕ ਸਿੰਘ ਸਾਹਿਬ ਜੀ ਦੇ ਪਾਸੋਂ ਸਰਵਣ ਕੀਤਾ। ਜਿਵੇਂ ਕਿ ਸਥਾਨ ਦੀ ਸ਼ਾਨਦਾਰ ਪਰੰਪਰਾ ਹੈ ਕਿ ਇੱਥੇ ਦੀਵਾਨ ਸਥਾਨ ਮੰਜੀ ਸਾਹਿਬ ਵਿਖੇ ਹਰ ਰੋਜ਼ ਸੁਬਾਹ ਆਏ ਪਾਵਨ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ ਔਰ ਪਿਛਲੇ ਕੁਝ ਸਮੇਂ ਤੋਂ ਨਾਲ ਹੀ ਨਾਲ ਜੋ ਲੜੀ ਵਾਰ ਵਿਚਾਰ ਪਹਿਲਾਂ ਕੀਤੀ ਜਾਂਦੀ ਹੁੰਦੀ ਸੀ ਉਸ ਨੂੰ ਵੀ ਨਾਲ ਤੋਰਿਆ ਹੋਇਆ ਹੈ। ਤੋ ਆਓ ਸਾਰੇ ਆਸਾ ਕੀ ਵਾਰ ਕੀਰਤਨ ਇੱਥੇ ਵੀ ਮਾਣਯੋਗ ਗੁਰੂ ਕੇ ਕੀਰਤਨੀਏ ਸਾਨੂੰ ਸਰਵਣ ਕਰਵਾ ਕੇ ਗਏ। ਹੁਣ ਸਮਾਂ ਹੈ ਬਾਕੀ ਰਹਿੰਦੇ ਮਿੰਟਸ ਦੇ ਵਿੱਚ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਹਰ ਦੂਸਰੇ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰੀਏ। ਧਿਆਨ ਰੱਖਣ ਯੋਗ ਗੱਲ ਹੈ, ਮਹਾਨ ਰਾਗੀ ਨੇ, ਮਹਾਨ ਕੀਰਤਨੀਏ ਨੇ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ 11 ਰਾਗਾਂ ਦੇ ਵਿੱਚ ਐਕਸਟਰਾ ਬਾਣੀ ਉਚਾਰਨ ਕੀਤੀ ਜਿਹੜੇ ਪਹਿਲਾਂ ਗੁਰੂ ਘਰ ਦੇ ਵਿੱਚ ਨਹੀਂ ਵਰਤੋਂ ਵਿੱਚ ਆਏ ਸਨ। ਉਹਨਾਂ 11 ਦੇ ਵਿੱਚੋਂ ਇੱਕ ਇਹ ਬਿਹਾਗੜਾ ਰਾਗ ਹੈ। ਔਰ ਫਿਰ ਕਮਾਲ ਦੀ ਬਾਤ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਦਰਜ ਨੇ, 22, ਉਹਨਾਂ ਦੇ ਵਿੱਚੋਂ 8 ਵਾਰਾਂ ਚੌਥੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਔਰ ਉਹਨਾਂ 8 ਦੇ ਵਿੱਚੋਂ ਇੱਕ ਇਹ ਬਿਹਾਗੜੇ ਦੀ ਵਾਰ ਹੈ। ਬਿਹਾਗੜੇ ਕੀ ਵਾਰ ਮਹਲਾ ਚੌਥਾ, ਜਿਸ ਦੀਆਂ 21 ਪੌੜੀਆਂ ਨੇ ਔਰ ਹਰ ਪੌੜੀ ਦੇ ਨਾਲ ਪੰਚਮ ਪਾਤਸ਼ਾਹ ਮਹਾਰਾਜ ਨੇ ਸੰਪਾਦਨ ਕਰਨ ਲੱਗੇ ਹਾਂ 2-2 ਸ਼ਲੋਕ ਅੰਕਿਤ ਕੀਤੇ। ਜਿਹੜੀ 12ਵੀਂ ਪੌੜੀ ਹੈ ਉਸ ਦੇ ਨਾਲ 3 ਸ਼ਲੋਕ ਅੰਕਿਤ ਨੇ ਔਰ ਇਹ ਜੋ ਪਾਵਨ ਸ਼ਬਦ ਹੈ, ਜਿਵੇਂ ਮਾਣਯੋਗ ਭਾਈ ਸਾਹਿਬ ਜੀ ਦੇ ਪਾਸੋਂ ਅਸਾਂ ਸਰਵਣ ਕੀਤਾ ਹੈ, ਚੌਥੀ ਪੌੜੀ ਅਤੇ ਚੌਥੀ ਪੌੜੀ ਦੇ ਨਾਲ 2 ਸ਼ਲੋਕ ਨੇ ਔਰ ਦੋਵੇਂ ਸ਼ਲੋਕ ਹੀ ਤੀਜੇ ਪਾਤਸ਼ਾਹ ਸਾਹਿਬ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ। ਸ਼ਲੋਕਾਂ ਦੇ ਵਿੱਚ ਸਤਿਗੁਰਾਂ ਨੇ ਕੀ ਵਿਆਖਿਆ ਕੀਤੀ ਹੈ, ਕਿਸ ਖਿਆਲ ਦੀ ਵਿਆਖਿਆ ਕੀਤੀ ਹੈ, ਲੋੜ ਹੁੰਦੀ ਹੈ ਕਿ ਪੌੜੀ ਦਾ ਭਾਵ ਨੂੰ ਢੂੰਡਿਆ ਜਾਵੇ, ਲੱਭਿਆ ਜਾਵੇ, ਕਿਉਂਕਿ ਅਕਸਰ ਹੀ ਪੌੜੀ ਦੇ ਭਾਵ ਨੂੰ ਸਤਿਗੁਰਾਂ ਨੇ ਸ਼ਲੋਕਾਂ ਦੇ ਰਾਹੀਂ ਡਿਟੇਲ ਦਿੱਤੀ ਹੈ, ਵਿਆਖਿਆ ਦਿੱਤੀ ਹੈ। ਤੋ ਜਿਵੇਂ ਕਿ ਮੈਂ ਪ੍ਰਤੀਤ ਕਰ ਸਕਿਆ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ 2 ਪੱਖਾਂ ਦਾ ਧਿਆਨ ਸਾਡੇ ਸਾਹਮਣੇ ਲਿਆਂਦਾ ਹੈ। ਇੱਕ ਪੱਖ ਹੈ ਜਿਸ ਨੂੰ ਮਨ ਹੱਠ ਆਖਿਆ ਜਾਂਦਾ ਹੈ, ਇਉਂ ਕਹਿ ਲਈਏ ਆਪਣੇ ਮਨ ਦਾ ਜ਼ੋਰ ਆਖਿਆ ਜਾਂਦਾ ਹੈ। ਜਿਹੜੇ ਲੋਕ ਇਸ ਪਾਸੇ ਚੱਲਦੇ ਨੇ ਉਹ ਕਿੱਥੇ ਕੁ ਪਹੁੰਚਦੇ ਨੇ, ਇਉਂ ਕਹਿ ਲਈਏ ਕਿ ਅਸੀਂ ਉਹਨਾਂ ਬਾਰੇ ਬਹੁਤਾ ਕੀ ਕਹਿਣਾ ਹੈ। ਲੇਕਿਨ ਦੂਸਰਾ ਪੱਖ ਹੈ, ਉਹ ਹੈ ਪ੍ਰੇਮ ਦਾ ਪੱਖ। ਸਤਿਗੁਰੂ ਮਹਾਰਾਜ ਨੇ ਪ੍ਰੇਮ ਦਾ ਪੱਖ ਆਪਣੇ ਸਿੱਖ ਨੂੰ ਦ੍ਰਿੜ ਕਰਵਾਇਆ ਹੈ। ਅਤੇ ਜਿਹੜੇ ਪ੍ਰੇਮੀ ਹੋਏ ਗੁਰੂ ਕੇ, ਜਿਹੜੇ ਪ੍ਰੇਮੀ ਹੋਏ ਪਰਮੇਸ਼ੁਰ ਦੇ। ਹੁਣ ਸਵਾਲ ਪੈਦਾ ਹੋਵੇਗਾ, ਤੁਸੀਂ ਕਹੋਗੇ ਕਿ ਪਹਿਲਿਆਂ ਦੇ ਬਾਬਤ ਤੁਸੀਂ ਆਖਿਆ ਕਿ ਅਸੀਂ ਕੁਝ ਨਾ ਆਖੀਏ ਕਿੱਥੇ ਪਹੁੰਚਦੇ ਨੇ। ਹਾਂ, ਕ੍ਰਿਟੀਸਾਈਜ਼ ਕਰਨ ਦੇ ਵਿੱਚ, ਨੁਕਤਾਚੀਨੀ ਕਰਨ ਦੇ ਵਿੱਚ ਲਾਭ ਘੱਟ ਹੁੰਦਾ ਹੈ। ਅਸੀਂ ਇਸ ਪੱਖ ਵੱਲ ਧਿਆਨ ਕਰ ਲਈਏ ਕਿ ਪਿਆਰ ਕਰਨ ਵਾਲੇ, ਪ੍ਰੇਮ ਕਰਨ ਵਾਲੇ ਕਿੱਥੇ ਪਹੁੰਚੇ। ਜੇ ਮੈਂ ਇਉਂ ਆਖਾਂ ਕਿ ਪ੍ਰੇਮ ਕਰਨ ਵਾਲੇ, ਪਿਆਰ ਕਰਨ ਵਾਲੇ ਉੱਥੇ ਪਹੁੰਚ ਗਏ ਜਿੱਥੇ ਕੋਈ ਵੀ ਨਾ ਪਹੁੰਚਿਆ, ਇਉਂ ਕਹਿ ਲਈਏ ਆਪਾਂ। ਸਾਰਾ ਇਤਿਹਾਸ, ਗੁਰ ਇਤਿਹਾਸ, ਸਿੱਖ ਇਤਿਹਾਸ, ਔਰ ਸਾਡਾ ਅੱਜ ਦਾ ਪ੍ਰੈਜੈਂਟ ਵੀ ਇਸੇ ਗੱਲ 'ਤੇ ਟਿਕਿਆ ਹੋਇਆ ਹੈ। ਗੁਰਮੁਖ ਪਿਆਰੇ ਭਾਈ ਕਵੀ ਸੈਨਾ ਸਿੰਘ ਜੀ ਨੇ, ਜਿਨ੍ਹਾਂ ਨੂੰ ਸੈਨਾਪਤੀ ਆਖਿਆ ਜਾਂਦਾ ਸੀ, ਅੰਮ੍ਰਿਤ ਛੱਕ ਕੇ ਉਹਨਾਂ ਦਾ ਸ਼ੁਭ ਨਾਮ ਸੈਨਾ ਸਿੰਘ ਹੋਇਆ। ਸ਼੍ਰੀ ਗੁਰਸੋਭਾ ਨਾਮੀ ਉਹਨਾਂ ਨੇ ਪੁਸਤਕ ਲਿਖੀ। ਉਹ ਵਿਅਕਤੀ ਸਨ ਜਿਹੜੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਸ਼ਿੰਗਾਰ ਸਨ। ਕਦੀ ਜਿਹੜਾ ਵਰਤਾਰਾ ਉਹਨਾਂ ਨੇ ਵਰਤਦਿਆਂ ਹੋਇਆਂ ਦੇਖਿਆ, ਪ੍ਰਤੀਤ ਕੀਤਾ, ਆਖਿਓ ਨੇ, ਕਹਿਣ ਲੱਗੇ, ਪ੍ਰਭ ਤੇਹ ਨਿਕਟ ਪਛਾਣੀ ਹੈ, ਜਿਹੇ ਅੰਤਰ ਹੈ ਪ੍ਰੀਤ। ਪ੍ਰਭ ਤੇਹ ਨਿਕਟ ਪਛਾਣੀ ਹੈ, ਜਿਹੇ ਅੰਤਰ ਹੈ ਪ੍ਰੀਤ। ਕਹਿਣ ਲੱਗੇ, ਪ੍ਰੀਤ ਬਿਨਾ ਪ੍ਰਭ ਨਾ ਮਿਲੈ, ਜਾਹੇ ਕੋਟ ਜੁਗ ਬੀਤ। ਪ੍ਰਭ ਤੇਹ ਨਿਕਟ ਪਛਾਣੀ ਹੈ, ਰੱਬ ਉਹਨਾਂ ਦੇ ਨੇੜੇ ਹੈ, ਪ੍ਰਭੂ ਉਹਨਾਂ ਦੇ ਨੇੜੇ ਹੈ ਜਿਨ੍ਹਾਂ ਦੇ ਅੰਦਰ ਉਸਦੀ ਪ੍ਰੀਤੀ ਹੈ, ਉਸਦਾ ਪਿਆਰ ਹੈ, ਉਸਦਾ ਪ੍ਰੇਮ ਹੈ। ਜੇ ਇਸ ਪਾਸਿਓਂ ਕਿਤੇ ਅਵੇਸਲੇ ਰਹੇ, ਅਗਿਆਨਤਾ ਦੇ ਵਿੱਚ ਵਿੱਚ ਹੋਰ ਪਾਸੇ ਹੀ ਚੱਲਦੇ ਰਹੇ, ਯਤਨ ਕਰਦੇ ਰਹੇ, ਪ੍ਰੀਤ ਵਾਲੇ ਪਾਸੇ ਨਾ ਆਏ, ਤਾਂ ਮਾਣਯੋਗ ਜੀ ਨੇ ਆਖਿਆ, ਜਾਹੇ ਕੋਟ ਯੁਗ ਬੀਤ, ਸਮੇਂ ਬੀਤ ਜਾਂਦੇ ਨੇ, ਪ੍ਰੀਤ ਬਿਨਾਂ ਪ੍ਰਭ ਨਾ ਮਿਲੈ। ਨੇੜੇ ਦੀ ਬਾਤ ਮੈਂ ਕਹਿ ਲਵਾਂ ਅਤੇ ਸ਼ਬਦ ਦੇ ਆਪਾਂ ਅੱਖਰੀ ਅਰਥ ਸ਼ੁਰੂ ਕਰੀਏ। ਸਤਿਗੁਰੂ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਘਰ ਦਾ ਇੱਕ ਮਾਟੋ ਦਿੱਤਾ, ਜਿਸ ਨੂੰ ਕਿਹਾ ਜਾਂਦਾ ਸਲੋਗਨ ਦਿੱਤਾ, ਨਾਰਾ ਦਿੱਤਾ, ਪੈਗਾਮ ਦਿੱਤਾ, ਜੀਵਨ ਮਾਰਗ ਦਿੱਤਾ। ਜੀਵਨ ਮਾਰਗ ਕੀ ਦਿੱਤਾ? ਕਿ ਸਾਡੇ ਕੋਲ ਆਉਣ ਵਾਲੇ ਸੱਜਣ ਇੱਕ ਗੱਲ ਦਾ ਧਿਆਨ ਰੱਖਣ, ਇੱਥੇ ਅਸੀਂ ਕੁਝ ਨਹੀਂ ਜੇ ਹੋਰ ਦੱਸਣਾ, ਇੱਥੇ ਅਸੀਂ ਤੁਹਾਨੂੰ ਕਿਸੇ ਪਾਸੇ ਹੋਰ ਨਹੀਂ ਜੇ ਤੋਰਨਾ। ਸਾਡੇ ਪਾਸ ਤਾਂ ਕੇਵਲ ਇੱਕ ਮਾਰਗ ਹੈ, ਅਤੇ ਉਹ ਹੈ ਪ੍ਰਭੂ ਪ੍ਰੇਮ ਦਾ ਮਾਰਗ। ਅਸੀਂ ਤਾਂ ਆਪਣੇ ਨਿਕਟਵਰਤੀਆਂ ਨੂੰ, ਆਪਣੇ ਨੇੜੇ ਆ ਕੇ ਬੈਠਣ ਵਾਲਿਆਂ ਨੂੰ, ਸਾਂਝ ਰੱਖਣ ਵਾਲਿਆਂ ਨੂੰ ਪ੍ਰਭੂ ਨਾਲ ਪਿਆਰ ਕਰਨ ਦਾ ਮਾਰਗ ਦੱਸਦੇ ਹਾਂ। ਉਹਦੇ ਨਾਲ ਪ੍ਰੇਮ ਦਾ ਖੇਲ ਕਿਵੇਂ ਖੇਲਿਆ ਜਾਵੇ, ਤੁਸੀਂ ਸਮਝ ਲੈਣਾ, ਧਿਆਨ ਕਰ ਲੈਣਾ। ਜੇ ਤਾਂ ਤੁਹਾਨੂੰ ਇਹ ਗੱਲ ਭਾਉਂਦੀ ਹੈ ਤਾਂ ਆਓ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ। ਅਸੀਂ ਪੜ੍ਹਦੇ ਹੁੰਦੇ ਹਾਂ ਨਾ ਅਕਸਰ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਫਿਰ ਜਿਹੜੀਆਂ ਪਹਿਲੀਆਂ ਬਿਰਤੀਆਂ ਨੇ ਨਾ, ਪਹਿਲੀਆਂ ਬਿਰਤੀਆਂ, ਉਹਨਾਂ ਸਾਰੀਆਂ ਬਿਰਤੀਆਂ ਨੂੰ ਨਾ ਵਿਦਾ ਕਰ ਦਿਓ। ਫਿਰ ਹਜ਼ੂਰ ਦਸਮ ਪਾਤਸ਼ਾਹ ਮਹਾਰਾਜ ਦਾ ਪਾਵਨ ਵਚਨ ਅਸੀਂ ਹੁਣੇ ਹੁਣੇ ਯਾਦ ਕਰਕੇ ਆਏ ਹਾਂ, ਸਾਡੇ ਨਿਤਨੇਮ ਦਾ ਹਿੱਸਾ ਅਕਸਰ ਹੀ ਅਸੀਂ ਪੜ੍ਹਿਆ ਕਰਦੇ ਹਾਂ। ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ। ਹਾਂਜੀ, ਸਾਰੇ ਨਾਲ ਨਾਲ ਬੋਲੋ, ਕਿਰਪਾ ਕਰੋ, ਆਪਾਂ ਅੱਗੇ ਚਲੀਏ। ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਮੈਂ ਇਉਂ ਆਖਾਂ ਕਿ ਕੁੰਡਲ ਕੜਾਹਾਂ ਦੇ ਨਿਆਏ ਦੇ ਅਨੁਸਾਰ ਪਹਿਲੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਵੀ ਪ੍ਰੇਮ ਦੀ ਬਾਤ ਕਰਦੇ ਨੇ ਅਤੇ ਦਸਮ ਪਾਤਸ਼ਾਹ ਵੀ ਪ੍ਰੇਮ ਦੀ ਬਾਤ ਕਰਦੇ ਨੇ, ਦਸੇ ਪਾਤਸ਼ਾਹੀਆਂ ਹੀ ਪ੍ਰੇਮ ਦੀ ਬਾਤ ਕਰਦੀਆਂ ਨੇ, ਹੋਰ ਕੁਛ ਨਹੀਂ ਹੈ, ਨਥਿੰਗ ਐਲਸ। ਅਤੇ ਅੱਜ ਦੇ ਪਾਵਨ ਸ਼ਬਦ ਵਿੱਚ ਨਾ ਸਤਿਗੁਰਾਂ ਨੇ ਦ੍ਰਿੜ ਕਰਵਾਇਆ। ਹੁਣ ਇੱਕ ਨੁਕਤਾ ਹੋਰ ਧਿਆਨ ਕਰ ਲੈਣਾ, ਪ੍ਰੇਮ ਕਰਨ ਵਾਲੇ ਨੂੰ ਅਸੀਂ ਪ੍ਰੇਮੀ ਆਖਦੇ ਹਾਂ, ਸਤਿਗੁਰਾਂ ਨੇ ਪ੍ਰੇਮ ਕਰਨ ਵਾਲੇ ਨੂੰ ਪ੍ਰੇਮੀ ਕਹਿੰਦਿਆਂ ਕਹਿੰਦਿਆਂ ਨਾਲ ਪ੍ਰੇਮ ਕਰਨ ਵਾਲੇ ਨੂੰ ਭਗਤ ਵੀ ਆਖਿਆ ਹੈ। ਕੀ ਆਖਿਆ ਹੈ? ਭਗਤ। ਅਤੇ ਗੁਰੂ ਘਰ ਦੇ ਵਿੱਚ ਕੀਤੀ ਜਾਣ ਵਾਲੀ ਭਗਤੀ ਵੀ ਹੋਰ ਕੁਛ ਨਹੀਂ ਹੈ, ਨਥਿੰਗ ਐਲਸ, ਕੇਵਲ ਪ੍ਰੇਮ ਹੈ। ਇਸ ਲਈ ਕਈ ਵਾਰੀ ਅਸੀਂ ਨਾ ਦੋ ਸ਼ਬਦਾਂ ਨੂੰ ਇਕੱਠਾ ਜੋੜ ਕੇ, ਸਤਿਗੁਰਾਂ ਨੇ ਵੀ ਲਿਖਿਆ ਹੈ, ਅਸੀਂ ਵੀ ਆਮ ਤੌਰ 'ਤੇ ਵਰਤ ਲੈਂਦੇ ਹਾਂ, ਪ੍ਰੇਮਾ ਭਗਤੀ, ਭਾਵ ਹੈ ਪ੍ਰੇਮ ਰੂਪ ਭਗਤੀ, ਪਿਆਰ ਭਗਤੀ। ਜਿਨ੍ਹਾਂ ਸੱਜਣਾਂ ਨੇ ਇਹ ਭਗਤੀ ਕੀਤੀ ਹੈ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਸਤਿਗੁਰਾਂ ਨੇ, ਉਹਨਾਂ ਨੂੰ ਭਗਤ ਆਖਿਆ। ਔਰ ਦੇਖਣਾ ਕਮਾਲ ਦੀ ਬਾਤ ਕਿ ਹਜ਼ੂਰ ਦਸਮ ਪਾਤਸ਼ਾਹ ਨੇ ਇੱਕ ਦਿਨ ਉਹਨਾਂ ਨੂੰ ਪਿਆਰਾ ਵੀ ਆਖਿਆ, ਔਰ ਐਸਾ ਪਿਆਰਾ ਆਖਿਆ ਆਪਣੇ ਸੀਨੇ ਨਾਲ ਲਾ ਕੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਇਹਨਾਂ ਪਿਆਰਿਆਂ ਤੋਂ ਉੱਤੇ ਹੋਰ ਕੁਛ ਵੀ ਨਹੀਂ ਹੈ। ਪੰਚਮ ਪਾਤਸ਼ਾਹ ਹਜ਼ੂਰ ਨੇ ਜਦੋਂ ਆਖਿਆ ਜਾਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰਿ ਪ੍ਰਭ ਚੀਤ। ਹੁਣ ਇੱਕ ਦੋ ਦੀ ਗੱਲ ਨਹੀਂ, ਭਗਤ ਭਗਤ ਸੁਣੀਐ ਤੇ ਲੋਏ ਜਾਂਕੈ ਹਿਰਦੈ ਇੱਕ ਹੋਏ। ਸੱਚ ਕਰਨੀ ਸੱਚ ਤੰਗ ਕੀ ਰਹਿਤ ਸੱਚ ਹਿਰਦੈ ਸਤਿਮੁਖ ਕਹਿਤ ਸੱਚੀ ਦ੍ਰਿਸ਼ਟ ਸੱਚਾ ਆਕਾਰ। ਇਹ ਪਿਆਰ ਕਰਨ ਵਾਲਿਆਂ ਦੀਆਂ ਗੱਲਾਂ ਨੇ, ਹੱਠ ਕਰਨ ਵਾਲਿਆਂ ਦੀਆਂ ਗੱਲਾਂ ਥੋੜ੍ਹੀਆਂ ਨੇ, ਉਹਨਾਂ ਨੂੰ ਤਾਂ ਇਹ ਗੱਲ ਸਮਝ ਹੀ ਨਹੀਂ ਆ ਸਕਣੀ। ਖੈਰ, ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਿਵੇਂ ਫਿਰ ਇਸ ਖਿਆਲ ਨੂੰ ਦ੍ਰਿੜ ਕਰਵਾਉਂਦੇ ਨੇ ਦੋ ਸ਼ਲੋਕਾਂ ਵਿੱਚ, ਅਤੇ ਚੌਥੇ ਪਾਤਸ਼ਾਹ ਹਜ਼ੂਰ ਕਿਵੇਂ ਦ੍ਰਿੜ ਕਰਵਾਉਂਦੇ ਨੇ, ਆਪਾਂ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਜਿੰਨਾ ਕੁ ਸਤਿਗੁਰੂ ਜੀ ਕਰਵਾਉਣ ਵਿਸਥਾਰ ਕਰਨ ਦਾ ਆਪਾਂ ਯਤਨ ਕਰਾਂਗੇ। ਸਮੂਹ ਗੁਰਸਿੱਖ ਮਾਈ ਭਾਈ ਸਭਨਾਂ ਨੂੰ ਜੀ ਆਇਆਂ, ਹੋਰ ਇਕਾਗਰ ਚਿੱਤ ਹੋਣ ਵਾਸਤੇ ਸਾਰੇ ਰਸਨਾ ਪਵਿੱਤਰ ਕਰਦਿਆਂ ਹੋਇਆਂ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਮਨ ਪ੍ਰਤੀਤ ਨ ਆਈਆ।
ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਦੇ ਆਖਿਆ ਹੋਇਆ ਅੰਦਰ ਪ੍ਰਤੀਤ ਨਹੀਂ ਆਈ, ਯਕੀਨ ਨਹੀਂ ਆਇਆ। ਕਿਸ ਦੇ ਬਾਬਤ ਪ੍ਰਤੀਤ ਨਹੀਂ ਆਈ? ਵਿਸ਼ਵਾਸ ਨਹੀਂ ਆਇਆ ਵਾਹਿਗੁਰੂ ਹੈ, ਕਰਤਾਰ ਹੈ, ਅਕਾਲ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ 550 ਸਾਲਾ ਅਸੀਂ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ, ਸਭ ਤੋਂ ਪਹਿਲੀ ਬਾਤ ਜਿਹੜੀ ਬਿਲਕੁਲ ਵੈਰੀ ਬਿਗਨਿੰਗ ਦੇ ਵਿੱਚ, ਆਰੰਭ ਦੇ ਵਿੱਚ ਸਤਿਗੁਰਾਂ ਨੇ ਆਖਿਆ ਇੱਕ ਓਅੰਕਾਰ। ਯਕੀਨ ਕਰਦੇ ਹੋ? ਪ੍ਰਤੀਤ ਕਰਦੇ ਹੋ? ਔਰ ਕਿਤੇ ਦੂਰ ਨਹੀਂ ਹੈ, ਓਅੰਕਾਰ ਰੂਪ ਦੇ ਵਿੱਚ ਸਰਬ ਵਿਆਪਕ ਹੈ। ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਾਵਨ ਵਚਨ ਅਸੀਂ ਆਖਦੇ ਹਾਂ, ਦੁਕਾਲੰਗ ਪਰਨਾਸੀ, ਹਾਂਜੀ, ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਸਦਾ ਅੰਗ ਸੰਗੇ। ਯਕੀਨ ਆਇਆ? ਮੱਥਾ ਟੇਕਣ ਲੱਗਿਆਂ ਸਭ ਤੋਂ ਪਹਿਲਾਂ ਇਹ ਗੱਲ ਸਿੱਖ ਦੇ ਅੰਦਰ ਹੋਵੇ, ਯਕੀਨ ਆਇਆ ਗੁਰੂ ਬਚਨ 'ਤੇ ਕਿ ਕਰਤਾਰ ਹੈ ਜੋ ਸਦਾ ਅੰਗ ਸੰਗੇ। ਹਜ਼ੂਰ ਕਹਿੰਦੇ ਨੇ ਜੇ ਆ ਗਿਆ ਤੇ ਅਗਲੀ ਗੱਲ ਨਾ ਸਾਰੀ ਸਮਝ ਵਿੱਚ ਆ ਜਾਏਗੀ ਤੇ ਇੱਕ ਦਿਨ ਜੀਵਨ ਸਫਲ ਹੋ ਜਾਏਗਾ। ਪਰ ਜਿਨ੍ਹਾਂ ਨੂੰ ਯਕੀਨ ਨਹੀਂ ਆਇਆ, ਮਨ ਪ੍ਰਤੀਤ ਨਾ ਆਇਆ,
ਸਹਿਜ ਨਾ ਲੱਗੋ ਭਾਓ,
ਉਹ ਆਤਮਕ ਅਡੋਲਤਾ ਵਿੱਚ ਟਿਕ ਨਹੀਂ ਸਕੇ, ਟਿਕ ਨਹੀਂ ਸਕੇ। ਜੇ ਸਰਵ ਸ਼ਕਤੀਮਾਨ ਕਰਤਾਰ ਦੇ ਨਾਲ ਸੁਰਤੀ ਨਹੀਂ ਜੁੜੀ ਤੇ ਕਮਜ਼ੋਰ ਵਿਅਕਤੀਆਂ ਦੇ ਨਾਲ, ਸਥਾਨਾਂ ਦੇ ਨਾਲ, ਤੱਤਾਂ ਦੇ ਨਾਲ ਸੁਰਤੀ ਜੁੜਦੀ ਰਹੀ, ਨਾ ਉਹਨਾਂ ਟਿਕਣਾ ਹੈ, ਨਾ ਸੁਰਤੀ ਟਿਕੇਗੀ। ਹਾਂਜੀ, ਨਾ ਉਹਨਾਂ ਟਿਕਣਾ ਹੈ। ਕਟੰਤ ਰੂਪਕ, ਕਟੰਤ ਦੀਪਕ, ਕਟੰਤ ਰਵ ਸਸੀਆਂ ਨਖੱਤਰ ਗਗਨ, ਸਾਰਾ ਕੁਝ ਮੁੱਕ ਜਾਣ ਵਾਲਾ, ਸਾਰਾ ਕੁਝ ਖੁੱਟ ਜਾਣ ਵਾਲਾ, ਸਾਰਾ ਕੁਝ ਚਲੇ ਜਾਣ ਵਾਲਾ, ਉਹਨਾਂ ਨਾਲ ਜੁੜੀਆਂ ਹੋਈਆਂ ਸੁਰਤੀਆਂ ਕਿਵੇਂ ਟਿਕਣਗੀਆਂ? ਨਹੀਂ ਟਿਕਦੀਆਂ।
ਸ਼ਬਦ ਸਾਧਨਾ ਪਾਇਓ,
ਉਹਨਾਂ ਨੂੰ ਫਿਰ ਸ਼ਬਦ ਦਾ ਸਵਾਦ ਵੀ ਨਹੀਂ ਆਉਂਦਾ। ਸ਼ਬਦ ਤੋਂ ਭਾਵ ਹੈ ਇੱਥੇ ਗੁਰੂ ਉਪਦੇਸ਼ ਦਾ ਸਵਾਦ। ਕੁਛ ਪ੍ਰੇਮੀ ਐਸੇ ਨੇ ਜਿਹੜੇ ਯਕੀਨ ਵਿੱਚ ਜੁੜੇ ਹੋਏ ਨੇ ਤੇ ਜਿਸ ਵੇਲੇ ਗੁਰੂ ਕਾ ਬਚਨ ਭਾਵੇਂ ਗਾਇਨ ਕੀਤਾ ਜਾਂਦਾ, ਭਾਵੇਂ ਉਹਦੀ ਵਿਆਖਿਆ ਕੀਤੀ ਜਾਂਦੀ ਹੈ, ਗੁਰੂ ਕੇ ਸਿੱਖ ਝੂਮਦੇ ਨੇ। ਹਾਂਜੀ, ਜ਼ਬਾਨੋਂ ਵਾਹ ਵਾਹ ਕਹਿੰਦੇ ਨੇ, ਆਹ ਆਹ ਕਹਿੰਦੇ ਨੇ, ਓ ਵੰਡਰਫੁੱਲ ਲਾਟ, ਓ ਵੰਡਰਫੁੱਲ ਲਾਟ, ਧੰਨ ਸਤਿਗੁਰੂ ਮਹਾਰਾਜ, ਧੰਨ ਗੁਰੂ ਨਾਨਕ, ਬਚਨ ਕਰਦੇ ਨੇ ਨਾ। ਅਸਲ ਵਿੱਚ ਅੰਦਰ ਦੀ ਅਵਸਥਾ ਹੈ, ਅੰਦਰ ਸਵਾਦ ਆਇਆ ਸ਼ਬਦ ਦਾ ਤੇ ਜ਼ਬਾਨੋਂ ਨਿਕਲਿਆ। ਤੇ ਜਿਨ੍ਹਾਂ ਦੇ ਅੰਦਰ ਯਕੀਨ ਨਹੀਂ ਆਉਂਦੀ, ਉਹਨਾਂ ਨੂੰ ਸਵਾਦ ਵੀ ਨਹੀਂ ਆਉਂਦਾ।
ਮਨ ਹਠ ਕਿਆ ਗੁਣ ਗਾਏ।
ਹੁਣ ਅਗਲੀ ਗੱਲ ਇਹ ਹੈ ਵੀ ਇੱਧਰ ਉੱਧਰ ਵੇਖ ਕੇ, ਇੱਧਰ ਉੱਧਰ ਤੋਂ ਮੇਰਾ ਭਾਵ ਹੈ ਜਿਵੇਂ ਸਾਡਾ ਆਲਾ ਦੁਆਲਾ ਕਰ ਰਿਹਾ ਹੈ, ਜਿਵੇਂ ਗੁਰੂ ਕਹਿ ਰਹੇ ਨੇ ਉਵੇਂ ਨਹੀਂ, ਜਿਵੇਂ ਸਾਡਾ ਆਲਾ ਦੁਆਲਾ ਕਰ ਰਿਹਾ ਹੈ, ਉਵੇਂ ਹੋ ਤੁਰਿਆ, ਹੱਠੀ ਜਿਹਾ ਹੋ ਤੁਰਿਆ, ਜਾਂ ਕੁਝ ਹੋਰ ਐਸੇ ਯਤਨ ਕਰਨ ਲੱਗ ਪਿਆ। ਪਾਤਸ਼ਾਹ ਕਹਿੰਦੇ ਨੇ ਇਵੇਂ ਚੱਲਦਿਆਂ ਹੋਇਆਂ ਗੁਣ ਗਾਉਣ ਵੀ ਲੱਗ ਪਵੇਗਾ, ਅੰਦਰ ਯਕੀਨ ਨਹੀਂ ਆਇਆ, ਪ੍ਰਤੀਤ ਨਹੀਂ ਆਈ, ਸਵਾਦ ਨਹੀਂ ਆਵੇਗਾ, ਗੁਣ ਗਾਇਆਂ ਦਾ ਕੀ ਹੋਵੇਗਾ?
ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸਮਾਏ।
ਚੇਤਾ ਰੱਖਿਓ ਜੀ, ਉਸ ਵਿਅਕਤੀ ਦਾ ਆਉਣਾ, ਉਸ ਵਿਅਕਤੀ ਦਾ ਕੁਝ ਕਰਨਾ ਪ੍ਰਵਾਨ ਹੋਇਆ, ਜੀਵਨ ਸਫਲ ਹੋਇਆ, ਜਿਸ ਨੇ ਗੁਰਮਤ ਅਨੁਸਾਰ ਚੱਲਦਿਆਂ ਹੋਇਆਂ ਕਰਤਾਰ ਵਾਹਿਗੁਰੂ ਜੀ ਦੇ ਵਿੱਚ ਆਪਣੀ ਸੁਰਤੀ ਜੋੜ ਲਈ। ਮੈਂ ਫਿਰ ਬੇਨਤੀ ਕਰਦੇ ਹਾਂ, ਕੁਛ ਹੋਰ ਕਰਨ ਵਾਲੀ ਬਾਤ ਨਹੀਂ ਹੈ, ਕੁਛ ਵੀ ਹੋਰ ਕਰਨ ਵਾਲੀ ਬਾਤ, ਇੱਥੇ ਕੁਛ ਹੋਰ ਤੋਂ ਮੇਰਾ ਭਾਵ ਹੈ, ਸਤਿਗੁਰਾਂ ਦਾ ਭਾਵ ਹੈ, ਕਰਮ ਕਾਂਡ ਆਦਿ ਕਰਨਾ। ਇੱਕ ਵਚਨ ਚੇਤੇ ਕਰ ਲੈਣਾ, ਕੁਥਾਏ ਨਹੀਂ ਹੋਵੇਗਾ। ਨਾ ਤੂੰ ਆਵੇਂ ਵਸ ਬਹੁਤ ਘਿਣਾਵਣੇ, ਨਾ ਤੂੰ ਆਵੇਂ ਵਸ, ਹਾਂਜੀ, ਵੇਦ ਪੜ੍ਹਾਵਣੇ। ਫਿਰ ਕਹਿੰਦੇ ਨੇ ਤੀਰਥ ਨਹਾਈਏ, ਧਰਤੀ ਧਾਈਏ, ਕਿਤੇ ਸਿਆਣਪੇ ਬਹੁਤਾ ਦਾਨ ਦੇ। ਕੁਛ ਵੀ ਅਜਿਹੇ ਜਿਹਨੂੰ ਕਰਮ ਕਾਂਡ ਆਖਿਆ ਗਿਆ, ਕੁਛ ਨਹੀਂ ਹੈ। ਇਸ ਦੀ ਬਜਾਏ ਕੀ ਕੀਤਾ ਜਾਵੇ? ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਭਗਤ ਕਿਹੜੇ ਆਖੇ ਆਪਾਂ ਪਹਿਲਾਂ ਵਿਚਾਰੇ ਨੇ ਭਲਾ? ਜਿਹੜੇ ਪ੍ਰੇਮ ਕਰਦੇ ਨੇ ਇਸ ਪਾਸੇ, ਜਿਹੜੇ ਤੁਰ ਪਏ ਗੁਰਮਤ ਅਨੁਸਾਰ ਚੜਦਿਆਂ ਹੋਇਆਂ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ, ਪਰਮੇਸ਼ਰ ਨਾਲ ਸਾਂਝ ਪਾਈ, ਤੇ ਉਹਨਾਂ ਦੇ ਰੰਗ ਹਰ ਥਾਂ ਤੇ ਵੇਖਦਿਆਂ ਵੇਖਦਿਆਂ ਆਖਿਆ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਅੱਖਾਂ ਤੱਕਦੀਆਂ ਨੇ, ਕੰਨ ਸੁਣਦੇ ਨੇ, ਜੀਭ ਚੱਖਦੀ ਹੈ, ਕੁਛ ਮਹਿਸੂਸ ਹੁੰਦਾ ਹੈ, ਟੱਚ ਕਰਦੇ ਹਾਂ ਅਸੀਂ, ਵਿਸਮਾਦ ਵਿੱਚ ਚਲੇ ਜਾਂਦੇ ਨੇ। ਇਹ ਕਿਹਨਾਂ ਦੀ ਬਾਤ ਹੈ? ਜਿਹੜੇ ਵਾਹਿਗੁਰੂ ਜੀ ਦੇ ਰੰਗ ਦੇ ਵਿੱਚ ਰੰਗੇ ਗਏ। ਦੂਸਰੇ ਸ਼ਲੋਕ ਵਿੱਚ ਕੀ ਆਖਿਆ ਜੀ?
ਮਹੱਲਾ ਤੀਜਾ, ਆਪਣਾ ਆਪ ਨਾ ਪਛਾਣੈ ਮੂੜਾ, ਅਵਰਾ ਆਖ ਦੁਖਾਈ।
ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਹਰ ਗੁਰੂ ਘਰ ਦੇ ਵਿੱਚ ਆਉਣ ਵਾਲਾ, ਇਸ ਮਾਰਗ ਤੇ ਚੱਲਣ ਵਾਲਾ ਹੋਵੇ, ਆਪਣੇ ਆਪ ਦੀ ਸੋਝੀ ਰੱਖੇ, ਮੈਂ ਕੀ ਹਾਂ, ਨਹੀਂ ਕੀਆਂ। ਜੇ ਇਸ ਗੱਲ ਦੀ ਸੋਝੀ ਨਾ ਕਰੇਗਾ ਤੇ ਅੰਦਰੋਂ ਹਉਮੈ ਨਹੀਂ ਜੇ ਮਰਦੀ। ਸਤਿਗੁਰਾਂ ਦੇ ਇੱਕ ਪਾਵਨ ਬਚਨ ਮਹਾਰਾਜ ਦਾ, ਗੁਰਪ੍ਰਸਾਦ ਆਪਣੇ ਆਪ ਸੁੱਝੈ ਤਿਸਕੀ ਜਾਨੋ ਤ੍ਰਿਸ਼ਨਾ ਬੁੱਝੈ। ਜੇ ਆਪਣੇ ਅੰਦਰ ਝਾਤ ਪਾਈ, ਆਪਣੇ ਆਪ ਨੂੰ ਸਮਝ ਲਿਆ, ਸਾਰੀ ਭਟਕਣ ਮੁੱਕ ਗਈ। ਹੁਣ ਆਪਣੇ ਆਪ ਨੂੰ ਸਮਝ ਲਿਆ ਤੇ ਵਿੱਚੋਂ ਹਉਮੈ ਨਿਕਲ ਗਈ ਨਾ, ਹੰਕਾਰ ਨਿਕਲ ਗਿਆ। ਫਿਰ ਹਉਮੈ ਰਹਿਤ ਹੋ ਕੇ, ਹੰਕਾਰ ਰਹਿਤ ਹੋ ਕੇ ਨਾ, ਫਿਰ ਸਾਰਿਆਂ ਨਾਲ ਨਾ ਪਿਆਰ ਦੀ ਸਾਂਝ ਪਾਉਂਦਾ ਹੈ। ਮਾਨਯੋਗ ਭਾਈ ਸਾਹਿਬ ਹੋਰਾਂ ਦਾ ਬਚਨ ਮੈਨੂੰ ਯਾਦ ਆਇਆ, ਭਾਈ ਨੰਦ ਲਾਲ ਸਾਹਿਬ ਜਦੋਂ ਆਖਦੇ ਨੇ, ਕਹਿਣ ਲੱਗੇ, ਮਾਂ ਬੰਦਾ ਏ ਮੈਂ ਬੰਦਾ ਹਾਂ, ਕਿਸ ਦਾ ਬੰਦਾ ਹਾਂ ਮੈਂ? ਕਹਿਣ ਲੱਗੇ, ਕੁਛ ਨਹੀਂ, ਕਿਸੇ ਦਾ ਬੰਦਾ ਨਹੀਂ ਹਾਂ, ਮੈਂ ਇਸ਼ਕ ਦਾ ਬੰਦਾ ਹਾਂ, ਮੈਂ ਵਾਹਿਗੁਰੂ ਜੀ ਦੇ ਪਿਆਰ ਦਾ ਬੰਦਾ ਹਾਂ, ਮੈਨੂੰ ਹੋਰ ਕੁਛ ਵੀ ਨਹੀਂ ਹੈ। ਮੇਰੇ ਸਾਹਮਣੇ ਕੋਈ ਕਿਸੇ ਪ੍ਰਕਾਰ ਦਾ ਕੋਈ ਖੁਦਾ ਵਿਖਾ ਦੇਵੇਗਾ ਨਾ ਕਿ ਖੁਦਾ ਐ ਹੈ ਖੁਦਾ, ਮੈਂ ਨਹੀਂ ਮੰਨਾਂਗਾ, ਕਿਉਂਕਿ ਮੈਨੂੰ ਮੇਰੇ ਸਤਿਗੁਰਾਂ ਨੇ ਦੱਸਿਆ ਹੈ ਕਿ ਵਾਹਿਗੁਰੂ ਕੁਛ ਹੋਰ ਨਹੀਂ, ਵਾਹਿਗੁਰੂ ਪਿਆਰ ਰੂਪ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਔਰ ਉਸ ਦੀ ਬੋਲੀ ਹੈ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਮੈਂ ਵੀ ਇਸ਼ਕ ਦਾ ਬੰਦਾ ਹਾਂ, ਬਸ ਪਿਆਰ ਦਾ ਮੈਂ ਬੰਦਾ ਹਾਂ। ਇਹ ਕੌਣ ਆਖੇਗਾ? ਇਹ ਉਹ ਆਖੇਗਾ ਜਿਸ ਨੇ ਆਪਣੇ ਆਪ ਨੂੰ ਸਮਝ ਲਿਆ, ਆਪਣੇ ਆਪ ਨੂੰ ਬੁੱਝ ਲਿਆ। ਤੇ ਸਤਿਗੁਰਾਂ ਨੇ ਆਖਿਆ, ਮਹਾਰਾਜ ਨੇ, ਆਪਣਾ ਆਪ ਨਾ ਪਛਾਣੈ ਮੂੜਾ, ਅਵਰਾਂ ਆਖ ਦੁਖਾਏ। ਦੂਜਿਆਂ ਨੂੰ ਮੱਤਾਂ ਦੇਣ ਲੱਗ ਪਿਆ ਤੇ ਹੁਣ ਮੱਤਾਂ ਦੇਵੇਗਾ, ਹਉਮੈ ਦੀ ਟੀਸੀ ਤੇ ਬੈਠਾ ਹੋਇਆ ਤੇ ਗੱਲ ਕੀ ਬਣੇਗੀ ਭਲਾ? ਦੂਜਿਆਂ ਦਾ ਦਿਲ ਦਿਖਾਉਣਾ ਹੀ ਦਿਖਾਉਣਾ ਹੈ ਨਾ, ਹਾਂਜੀ, ਹੋਰ ਕੀ ਹੋਏਗਾ? ਤੇ ਪਾਤਸ਼ਾਹ ਜੀ ਨੇ ਫਰਮਾਇਆ,
ਮੁੰਡਾ ਦੀ ਖਸਲਤ ਨਾ ਗਈਆ ਅੰਧੇ ਵਿਛੁੜ ਚੋਟਾ ਖਾਏ।
ਇਸ ਵਿਅਕਤੀ ਨੇ, ਉਹ ਜਿਹੜੀਆਂ ਪੁਰਾਣੀਆਂ ਵਾਦੀਆਂ ਸਨ ਇਸ ਦੀਆਂ, ਪੁਰਾਣਾ ਸੁਭਾਅ ਸੀ ਇਸ ਦਾ, ਉਹ ਵਾਦੀਆਂ, ਉਹ ਆਦਤਾਂ, ਉਹ ਖਸਲਤਾਂ ਛੱਡੀਆਂ ਨਹੀਂ ਐਣ। ਖਿਮਾ ਕਰਨਾ ਬੜੀ ਸੂਖਮਤਾ ਵਾਲੀ ਬਾਤ ਹੈ। ਗੁਰੂ ਕੇ ਸਿੱਖ ਕਹਾਉਣ ਵਾਲੇ, ਮੱਥਾ ਟੇਕਣ ਵਾਲੇ, ਪਰਿਕਰਮਾ ਕਰਨ ਵਾਲੇ, ਬਾਣੀ ਪੜ੍ਹਨ ਵਾਲੇ ਜੇ ਐਸ ਸੂਖਮਤਾ ਨੂੰ ਪਕੜ ਨਹੀਂ ਕਰਦੇ ਨਾ, ਜੇ ਆਪਣੀਆਂ ਪਿਛਲੀਆਂ ਵਾਦੀਆਂ ਨਹੀਂ ਛੱਡਦੇ, ਵਿਗੜੇ ਹੋਏ ਸੁਭਾਅ ਨਹੀਂ ਛੱਡਦੇ, ਤੇ ਸਤਿਗੁਰਾਂ ਨੇ ਆਖਿਆ, ਮੁੰਡਾ ਦੀ ਖਸਲਤ ਨਾ ਗਈਆ ਅੰਧੇ। ਹੁਣ ਇਸ ਤੋਂ ਅੱਗੇ ਕੀ ਆਖਿਆ ਜਾਵੇਗਾ? ਇਸ ਅੰਨੇ ਦੀ ਭੈੜੀ ਵਾਦੀ, ਪਿਛਲੀ ਵਾਦੀ ਗਈ ਨਹੀਂ, ਤੇ ਜਿਨ੍ਹਾਂ ਦੀ ਨਹੀਂ ਜਾਂਦੀ ਨਾ, ਵਿਛੜ ਚੋਟਾਂ ਖਾਏ, ਉਹ ਦੁਖੀ ਹੁੰਦੇ ਨੇ।
ਸਤਿਗੁਰ ਕੈ ਭੈ ਭੰਨ ਨਾ ਘੜਿਓ ਰਹਿ ਅੰਕ ਸਮਾਏ।
ਉਹਨਾਂ ਨੇ ਗੁਰੂ ਭੈ ਦੇ ਵਿੱਚ ਆ ਕੇ ਆਪਣੇ ਜੀਵਨ ਨੂੰ ਘੜਿਆ ਨਹੀਂ ਹੈ, ਉਹ ਗੁਰੂ ਦੇ ਸੀਨੇ ਨਾਲ ਨਹੀਂ ਲੱਗੇ। ਹਾਂਜੀ,
ਅਣਦਿਨ ਸਹਸਾ ਕਦੇ ਨਾ ਚੁੱਕਾ ਬਿਨ ਸ਼ਬਦ ਦੁੱਖ ਪਾਏ।
ਉਹਨਾਂ ਦੇ ਅੰਦਰੋਂ ਕਦੀ ਵੀ ਸਹਿਸਾ ਨਹੀਂ ਮੁੱਕਦਾ। ਸਹਿਸਾ ਨਾਮ ਹੈ ਤੌਖਲੇ ਦਾ, ਤੌਖਲਾ ਜਿਹੜਾ ਕਿਸੇ ਭੈ ਤੋਂ ਪੈਦਾ ਹੁੰਦਾ ਹੈ। ਹਾਂਜੀ, ਅੰਦਰੋਂ ਥਿੜਕੇ ਹੋਏ, ਅੰਦਰੋਂ ਡੋਲੇ ਹੋਏ, ਅੰਦਰੋਂ ਟਿਕਾਅ ਵਿੱਚ ਨਹੀਂ ਹੈਗੇ, ਤੇ ਫਿਰ ਸਹਿਸਾ ਕਿੱਥੇ ਜਾਂਦਾ ਹੈ? ਬਿਨ ਸ਼ਬਦ ਦੁੱਖ ਪਾਏ, ਸਦਾ ਦੁੱਖ ਪਾਉਂਦੇ ਨੇ।
ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ।
ਔਰ ਅੰਦਰ ਕਾਮ ਵੀ ਉਵੇਂ ਟਿਕਿਆ ਹੈ, ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ ਵੀ ਹੈ, ਨਿਤ ਧੰਦਾ ਕਰਤ ਵਿਹਾਏ। ਹੁਣ ਸਤਿਗੁਰਾਂ ਨੇ ਆਖਿਆ, ਧਰਮ ਦੀ ਗੱਲ ਸੁਣਾਈ, ਕਿਸੇ ਨੂੰ ਧਰਮ ਦੀ ਗੱਲ ਦੇ ਬਾਰੇ ਤੋਰਿਆ, ਜਾਂ ਐਸਾ ਕੁਝ ਵੀ ਧਰਮ ਦੇ ਨਾਂ ਤੇ ਕੀਤਾ, ਧਰਮ ਨਹੀਂ ਹੈ, ਧਰਮ ਨਹੀਂ ਹੈ। ਉਹ ਕੀ ਹੈ? ਧੰਦਾ, ਉਹ ਧੰਦਾ ਹੈ। ਸਿੱਖ ਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਿਦਾ ਕਰੇ,
ਆਪਣੇ ਜੀਵਨ ਦੀ ਘਾੜਤ ਜਿਹੜੀ ਹੈ ਗੁਰਮਤ ਅਨੁਸਾਰ ਘੜੇ ਤੇ ਘੜਨ ਤੋਂ ਬਾਅਦ ਨਾ ਫਿਰ ਦੂਜਿਆਂ ਨੂੰ ਹੱਥ ਜੋੜ ਕੇ ਆਖੇ ਤੇ ਜੇ ਆਪਣੇ ਆਪ ਨੂੰ ਤਾਂ ਸਵਾਰਿਆ ਕੋਈ ਨਹੀਂ ਹਾਂਜੀ ਤੇ ਦੂਜਿਆਂ ਨੂੰ ਉਪਦੇਸ਼ ਦੇਣ ਵਾਸਤੇ ਬੈਠ ਜਾਵੇ ਨਤੀਜਾ ਕੀ ਨਿਕਲੇਗਾ ਅਸੀਂ ਸਮਝਦੇ ਹਾਂ ਕਿ ਕਾਮੀ ਬੰਦਾ ਕ੍ਰੋਧੀ ਬੰਦਾ ਹੰਕਾਰੀ ਬੰਦਾ ਲੋਭੀ ਬੰਦਾ ਮੋਹ ਦਾ ਮਾਰਿਆ ਹੋਇਆ ਦੂਜਿਆਂ ਨੂੰ ਉਪਦੇਸ਼ ਦੇਣ ਲੱਗ ਪਵੇ ਤੇ ਉਪਦੇਸ਼ ਦਾ ਕੋਈ ਅਸਰ ਹੋਵੇਗਾ ਇਹ ਨਹੀਂ ਕਿ ਗਿਆਨੀ ਬਣ ਕੇ ਕੋਈ ਬੈਠੇ ਗੱਲ ਇਤਨੀ ਨਹੀਂ ਹਰ ਸਿੱਖ ਹੀ ਗਿਆਨੀ ਹੈ ਗੁਰੂ ਕੇ ਗਿਆਨ ਦਾ ਧਾਰਨੀ ਹੀ ਸਿੱਖ ਹੁੰਦਾ ਹੈ ਲੇਕਿਨ ਇਹ ਧਿਆਨ ਕਰਨ ਵਾਲੀ ਬਾਤ ਹੈ ਕਿ ਗੁਰਮਤ ਅਨੁਸਾਰ ਚੱਲ ਕੇ ਪਹਿਲਾਂ ਮੈਂ ਆਪਣੇ ਜੀਵਨ ਦੀ ਘਾੜਤ ਘੜੀ ਕਿ ਨਹੀਂ ਘੜੀ ਮੈਂ ਕਿਤਨੀ ਵਾਰੀ ਬੇਨਤੀ ਕਰਿਆ ਕਰਦਾ ਅਸੀਂ ਸਾਰੇ ਧਿਆਨ ਕਰੀਏ ਮਹੀਨਾ ਹੋ ਗਿਆ ਗੁਰਦੁਆਰਾ ਸਾਹਿਬ ਆਉਂਦੇ ਹਾਂ ਸਤਸੰਗ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਇਤਿਆਦ ਸੇਵਾ ਕਰਦੇ ਹਾਂ ਨਾਲ ਨਾਲ ਝਾਤ ਪਾਈ ਜਾਵੇ ਆਪਣੇ ਅੰਦਰ ਕੋਈ ਦੂਜਾ ਨਹੀਂ ਸਾਡੇ ਅੰਦਰ ਝਾਤ ਪਾ ਸਕਦਾ ਅਸੀਂ ਖੁਦ ਆਪਣੇ ਅੰਦਰ ਝਾਤ ਪਾਈਏ ਮੇਰੇ ਅੰਦਰੋਂ ਕਾਮ ਦੀ ਬਿਰਤੀ ਕ੍ਰੋਧ ਦੀ ਬਿਰਤੀ ਲੋਭ ਮੋਹ ਤੇ ਹੰਕਾਰ ਦੀ ਬਿਰਤੀ ਭਲਾ ਕਿੰਨੀ ਕੁ ਘਟੀ ਹੈ ਕਿਤਨੀ ਕੁ ਘਟੀ ਹੈ ਸਾਡੇ ਜੀਵਨ ਦੀ ਘਾੜਤ ਗੁਰਮਤ ਅਨੁਸਾਰ ਘੜੀ ਗਈ ਕਿ ਨਹੀਂ ਘੜੀ ਗਈ ਕਿ ਅਸੀਂ ਚੱਲਦੇ ਆਪਣੀ ਮਰਜ਼ੀ ਨਾਲ ਹਾਂ ਮੈਨੂੰ ਖਿਮਾ ਕਰਨਾ ਹੁਣ ਮੈਂ ਹੱਥ ਜੋੜ ਕੇ ਕਹਿ ਰਿਹਾ ਅੰਮ੍ਰਿਤ ਵੀ ਛਕ ਲਿਆ ਜਾਵੇ ਪੰਥ ਵਿੱਚ ਸ਼ਾਮਲ ਹੋ ਗਏ ਹਾਂ ਹੰਕਾਰ ਆਪਣਾ ਟੀਸੀ ਤੇ ਕੀ ਹੋਇਆ ਫਿਰ ਸੇਵਾ ਕਰਨ ਵੀ ਲੱਗ ਪਿਆ ਮੈਂ ਕਹਾਂਗਾ ਕੀ ਹੋਇਆ ਫਿਰ ਜੇ ਅੰਦਰ ਦੀ ਘਾੜਤ ਨਹੀਂ ਘੜੀ ਗਈ ਤਾਂ ਹਜ਼ੂਰ ਮਹਾਰਾਜ ਅੰਦਰ ਦੀ ਘਾੜਤ ਘੜਨ ਦੇ ਵਾਸਤੇ ਸਾਨੂੰ ਵਿਸ਼ੇਸ਼ ਤੌਰ ਤੇ ਨਾ ਸਮਝਾ ਰਹੇ ਨੇ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਧ ਧੰਦਾ ਕਰਤ ਵਿਹਾਏ ਅਰ
ਚਰਨ ਕਰ ਦੇਖਤ ਸੁਣ ਥਕੇ ਦੇਹ ਮੁਕੇ ਨੇੜੇ ਆਏ
ਭਾਵੇਂ ਫਿਰ ਪੈਰੀ ਚੱਲਦਾ ਰਵੇ ਕੰਨ ਸੁਣਦੇ ਰਹਿਣ ਅੱਖਾਂ ਵੇਖਦੀਆਂ ਰਹਿਣ ਹਾਂਜੀ ਹੱਥ ਕਰਦੇ ਰਹਿਣ ਬਈ ਮੈਂ ਇਹ ਧਰਮ ਕਮਾ ਰਿਹਾ ਮੈਂ ਧਰਮ ਦੀ ਬਾਤ ਕਰ ਰਿਹਾ ਵਾਹਿਗੁਰੂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਨਾ ਬੜੀ ਸੂਖਮਤਾ ਵਾਲਾ ਬਚਨ ਹੈ ਅੱਜ ਦਾ ਸਾਨੂੰ ਕਰਨਾ ਨਹੀਂ ਚਾਹੀਦਾ ਹੱਥਾਂ ਨਾਲ ਪੈਰਾਂ ਨਾਲ ਅੱਖਾਂ ਨਾਲ ਜ਼ਬਾਨ ਨਾਲ ਕੰਨਾਂ ਨਾਲ ਕੁਛ ਕਰਨਾ ਨਹੀਂ ਚਾਹੀਦਾ ਧਰਮ ਹੀ ਕਰਨਾ ਚਾਹੀਦਾ ਹੈ ਹੋਰ ਕੀ ਕਰਨਾ ਚਾਹੀਦਾ ਹੈ ਸੁਬਾਹ ਜਦੋਂ ਅੰਮ੍ਰਿਤ ਵੇਲੇ ਅਸੀਂ ਸੁਣ ਰਹੇ ਸਾਂ ਪਰਮੇਸ਼ਰ ਰੂਪ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰੀ ਸਿੱਖ ਦੇਵਤਿਆਂ ਸਰੂਪ ਅੰਮ੍ਰਿਤ ਵੇਲੇ ਜਿਸ ਵੇਲੇ ਸਵਈਆਂ ਦਾ ਪਾਠ ਕਰਦੇ ਨੇ ਤੇ ਆਖਿਆ ਚਰਨ ਤਾਂ ਪਰ ਸਕੇ ਹੱਥ ਚਰਨ ਗੁਰ ਅਮਰ ਪਵਲ ਰਹਿ ਹੱਥ ਤਾਂ ਪਰ ਸਕੇ ਹੱਥ ਹੱਥ ਲੱਗੇ ਗੁਰ ਅਮਰ ਪਏ ਜੀ ਤਾਂ ਪਰ ਸਕੇ ਹੱਥ ਜੀ ਗੁਰ ਅਮਰ ਭਨਿੱਜੈ ਨੈਣ ਤਾਂ ਪਰ ਸਕੇ ਹੱਥ ਨੈਣ ਗੁਰ ਅਮਰ ਪਖਿੱਜੈ ਸ਼ਰਵਣ ਤਾਂ ਪਰ ਸਕੇ ਹੱਥ ਸ਼ਰਵਣ ਗੁਣ ਅਮਰ ਸੁਨਿੱਜੈ ਸਕੇ ਹੱਥ ਸੋ ਹੀ ਹੈ ਜਿਤ ਹੀ ਬਸੈ ਸਕੇ ਹੱਥ ਸੋ ਹੀ ਹੋ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਹੱਥ ਸੋ ਨਰ ਜਾਲ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਇਹ ਨਹੀਂ ਕਿ ਚਰਨ ਇੱਧਰ ਤੁਰੇ ਆਉਂਦੇ ਨੇ ਹੱਥ ਇੱਧਰ ਕਰਦੇ ਪਏ ਨੇ ਅੱਖਾਂ ਇੱਧਰ ਵੇਖਦੀਆਂ ਪਈਆਂ ਨੇ ਕਹਿੰਦੇ ਨੇ ਇਹ ਚਰਨ ਗੁਰੂ ਅਮਰਦਾਸ ਦੇ ਮਾਰਗ ਤੇ ਚੱਲਦੇ ਨੇ ਇਹ ਹੱਥ ਗੁਰੂ ਅਮਰਦਾਸ ਦੇ ਆਖਿਆਂ ਕਰ ਰਹੇ ਨੇ ਇਹ ਅੱਖਾਂ ਇਹ ਨੈਣ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਅਨੁਸਾਰ ਵੇਖਦੇ ਪਏ ਨੇ ਜਦੋਂ ਅਸੀਂ ਵਾਰ ਵਾਰ ਮੱਥਾ ਟੇਕਦੇ ਹਾਂ ਨੱਕ ਰਗੜਦੇ ਹਾਂ ਕਿ ਸੱਚਮੁੱਚ ਇਹ ਸੁਰਤੀ ਇਹ ਬਿਰਤੀ ਹਉਮੈ ਰਹਿ ਧੋ ਕੇ ਗੁਰੂ ਅਮਰਦਾਸ ਦੇ ਚਰਨਾਂ ਨੂੰ ਛੋਹ ਰਹੀ ਹੈ ਜੇ ਛੋਹ ਰਹੀ ਹੈ ਹਿਰਦਾ ਛੋਹ ਰਿਹਾ ਹੈ ਸਕਿਆ ਤੋ ਸੋ ਸਿਰ ਜਾਲ ਪਾਣਾ ਜੋ ਸਿਰ ਨਿਵੇ ਗੁਰੂ ਅਮਰਦਾਸ ਸਾਰਾ ਕੁਝ ਹੀ ਸਫਲ ਹੋ ਗਿਆ ਜੇ ਨਹੀਂ ਤੇ ਫਿਰ ਪਾਤਸ਼ਾਹ ਨੇ ਆਖਿਆ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁੱਕੇ ਹਾਂਜੀ ਨੇੜੇ ਆਏ ਅੰਤਮ ਸਮਾਂ ਨੇੜੇ ਆ ਗਿਆ ਇਵੇਂ ਚੱਲਦੇ ਹੋਇਆ ਜੀ
ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਵ ਨਿਦ ਪਾਏ
ਕਰਤਾਰ ਦੇ ਨਾਲ ਨਾ ਜੁੜਿਆ ਵਾਹਿਗੁਰੂ ਜੀ ਦੀ ਸਿਫਤ ਸਲਾਹ ਨਾ ਕੀਤੀ ਹਿਰਦੇ ਕਰਕੇ ਜਿਹੜੀ ਅਸੀਂ ਕਰਨ ਲਈ ਕਹਿ ਰਹੇ ਹਾਂ, ਨਤੀਜਾ ਕੀ ਨਿਕਲੇਗਾ? ਨਾ ਅੰਦਰ ਟਿਕਾ ਆਇਆ, ਟਿਕਾ ਕਿਉਂ ਨਾ ਆਇਆ, ਭੁੱਖ ਹੀ ਭੁੱਖ ਰਹੀ, ਉਹ ਨੌ ਨਿਧਾਂ ਦਾ ਖਜ਼ਾਨਾ ਪ੍ਰਾਪਤ ਹੀ ਨਾ ਹੋਇਆ।
ਜੀਵਤ ਮਰੈ ਮਰੈ ਫੁਨ ਜੀਵੈ ਤਾਂ ਮੁਖ ਅੰਤਰ ਪਾਏ।
ਚਾਹੀਦਾ ਇਹ ਸੀ ਸ਼ਬਦ ਦੇ ਸਨਮੁਖ ਆ ਕੇ ਮਰ ਜਾਂਦਾ, ਆਪਣੀਆਂ ਪਿਛਲੀਆਂ ਆਦਤਾਂ ਨੂੰ ਛੱਡ ਦਿੰਦਾ। ਮੈਂ ਫਿਰ ਦੁਹਰਾਵਾਂ, ਚਾਹੀਦਾ ਇਹ ਸੀ ਜਿਵੇਂ ਗੁਰਮੁਖ ਸੱਜਣ ਨੇ ਆਖਿਆ ਨਾ ਸਿੱਖੀ ਕੀ ਹੁੰਦੀ ਹੈ, ਤੇ ਕਹਿਣ ਲੱਗਾ ਇਬਤਦਾਏ ਸਿੱਖੀ ਫਨਾਸਤ। ਸਿੱਖੀ ਦੀ ਸ਼ੁਰੂਆਤ ਹੈ ਮਰ ਜਾਣਾ, ਫਨਾ ਹੋ ਜਾਣਾ। ਕਹਿਣ ਲੱਗੇ ਸਿੱਖੀ ਦੀ ਸਿਖਰ ਕੀ ਹੈ ਭਲਾ? ਕਹਿੰਦੇ ਇਬਤਦਾਏ ਸਿੱਖੀ ਫਨਾਸਤ ਔਰ ਇੰਤਹਾਏ ਸਿੱਖੀ ਬਕਾਸਤ। ਸਿੱਖੀ ਦੀ ਸਿਖਰ ਹੈ ਗੁਰੂ ਦੇ ਵਿੱਚ, ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਣਾ। ਗੁਰੂ ਅਮਰ ਹੈ ਤੇ ਸਿੱਖ ਵੀ ਅਮਰ ਹੋ ਜਾਂਦਾ ਹੈ, ਅਭੇਦ ਹੋਇਆ ਜਾਵੇ। ਜੀਵਤ ਮਰੈ ਮਰੈ ਫੁਨ ਜੀਵੈ, ਪਿਛਲੀਆਂ ਆਦਤਾਂ ਨੂੰ ਇੱਥੇ ਮੱਥਾ ਟੇਕ ਦਿੱਤਾ ਜਾਵੇ। ਗੁਰੂ ਅਮਰਦਾਸ ਜੀ ਨੇ ਨਾ ਪਾਵਨ ਬਚਨ ਆਖਿਆ ਇੱਕ ਦਫ਼ਾ, ਕਹਿਣ ਲੱਗੇ ਹਮ ਸ਼ਬਦ ਮੂਏ ਸ਼ਬਦ ਮਾਰ ਜੀ ਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ। ਅਸੀਂ ਆਏ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ, ਮਹਾਰਾਜ ਨੇ ਉਪਦੇਸ਼ ਕੀਤਾ, ਅਸੀਂ ਮਰ ਗਏ। ਕੀ ਮਰ ਗਏ? 62 ਸਾਲਾਂ ਦੇ ਬਾਬਾ ਅਮਰਦਾਸ ਸਾਹਿਬ ਮਰ ਗਏ। ਕੀ ਮਰ ਗਏ? ਪਿਛਲੇ ਸੰਸਕਾਰ, ਪਿਛਲੀਆਂ ਆਦਤਾਂ ਸਭ ਮਰ ਗਏ। ਕਹਿਣ ਲੱਗੇ ਫਿਰ ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ, ਸ਼ਬਦ ਮਾਰ ਜੀ ਵਾਲੇ ਭਾਈ, ਸਾਨੂੰ ਮਰਿਆਂ ਨੂੰ ਜ਼ਿੰਦਾ ਕਰ ਦਿੱਤਾ। ਹੁਣ ਜ਼ਿੰਦਾ ਕੀ ਕਰ ਦਿੱਤਾ? ਗੁਰਮਤ ਮਾਰਗ ਤੇ ਤੋਰ ਦਿੱਤਾ, ਔਰ ਗੁਰਮਤ ਮਾਰਗ ਤੇ ਚੱਲਦਿਆਂ ਹੋਇਆਂ ਹੀ ਸ਼ਬਦੇ ਹੀ ਮੁਕਤ ਪਾਈ, ਔਰ ਅੱਜ ਵੀ ਐਸਾ ਹੀ ਬਚਨ ਕਰਦੇ ਪਏ ਨੇ।
ਤੋਰ ਕਰਮ ਨਾ ਪਾਇਓ ਪ੍ਰਾਣੀ ਬਿਨ ਕਰਮਾ ਕਿਆ ਪਾਏ।
ਜਿਨ੍ਹਾਂ ਦੇ ਉੱਪਰ ਕਰਤਾਰੀ ਕਿਰਪਾ ਨਾ ਹੋਈ, ਫਿਰ ਇਉਂ ਆਖਿਆ ਜਾ ਸਕਦਾ ਹੈ ਨੇੜੇ ਹੋ ਕੇ ਵੀ ਉਹ ਦੂਰ ਹੀ ਰਹਿੰਦੇ ਨੇ।
ਗੁਰ ਕਾ ਸ਼ਬਦ ਸਮਾਲ ਤੂੰ ਮੂੜੇ ਗਤ ਮਤ ਸਬਦੇ ਪਾਏ।
ਇਸ ਲਈ ਮੂਰਖਾ ਗੁਰੂ ਕੇ ਸ਼ਬਦ ਦੀ ਸੰਭਾਲ ਕਰ, ਸ਼ਬਦ ਦੀ ਸੰਭਾਲ ਕਰ। ਸ਼ਬਦ ਦੀ ਸੰਭਾਲ ਤੋਂ ਕੀ ਹੈ? ਜੋ ਸਤਿਗੁਰੂ ਮਹਾਰਾਜ ਆਖਦੇ ਨੇ, ਜਿਸ ਪਾਸੇ ਤੋਰਦੇ ਨੇ, ਉਸ ਗੱਲ ਨੂੰ ਪਕੜ, ਉਸ ਗੱਲ ਨੂੰ ਸਮਝ। ਗਤ ਮਤ ਸ਼ਬਦੇ ਪਾਏ, ਤੇਰਾ ਜੀਵਨ ਮੁਕਤ ਵੀ ਹੋ ਜਾਏਗਾ ਵਿਕਾਰਾਂ ਤੋਂ, ਤੇ ਉੱਤਮ ਅਕਲ ਦਾ ਮਾਲਕ ਵੀ ਬਣ ਜਾਏਗਾ।
ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋ ਆਪ ਗਵਾਏ।
ਹੁਣ ਇੱਥੇ ਆ ਕੇ ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ ਹੋਰ, ਨਾਨਕ ਸਤਿਗੁਰ ਤਦ ਹੀ ਪਾਏ। ਅਸੀਂ ਆਖਾਂਗੇ ਸਾਰੇ ਅਸੀਂ ਗੁਰੂ ਵਾਲੇ ਹਾਂ, ਹਾਂਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਣ ਵਾਲੇ ਹਾਂ ਨਾ, ਪਿਆਰ ਕਰਨ ਵਾਲੇ ਹਾਂ ਨਾ, ਇਸ 'ਤੇ ਕੋਈ ਸਵਾਲ ਹੈਗਾ ਹੈ? ਜੇ ਮੈਂ ਕੋਈ ਬਚਨ ਆਖਾਂਗਾ, ਵਾਹਿਗੁਰੂ ਧੰਨਵਾਦ, ਮੈਂ ਕੋਈ ਬਚਨ ਆਖਾਂਗਾ ਤਾਂ ਸਾਡਾ ਮਨ ਔਖਾ ਹੋ ਸਕਦਾ ਹੈ, ਲੇਕਿਨ ਜਿਸ ਸਤਿਗੁਰਾਂ ਦੇ ਅਸੀਂ ਬਚਨ ਸੁਣਨ ਵਾਸਤੇ ਆਏ ਹਾਂ, ਅੰਮ੍ਰਿਤ ਵੇਲੇ ਉਹਨਾਂ ਨੇ ਆਖਿਆ ਨਾਨਕ ਸਤਿਗੁਰ ਤਦ ਹੀ ਪਾਏ ਜੇ ਵਿੱਚੋਂ ਆਪ ਗਵਾਏ। ਬੋਲੀਏ ਇੱਕ ਵਾਰ ਸਾਰੇ, ਵਿੱਚੋਂ ਆਪ ਗਵਾਏ, ਵਿੱਚੋਂ ਆਪ ਗਵਾਏ ਜੇ ਵਿੱਚੋਂ। ਜਾਂ ਵਿੱਚੋਂ ਆਪ ਗਵਾਏ, ਜਾਂ ਵਿੱਚੋਂ ਆਪ ਗਵਾਏ, ਜਾਂ ਵਿੱਚੋਂ। ਹੁਣ ਇਹ ਦੋ ਸ਼ਲੋਕ ਵਿਆਖਿਆ ਰੂਪ ਆਖੇ ਚੌਥੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਪੌੜੀ ਦੇ ਸੰਬੰਧ ਵਿੱਚ, ਚੌਥੀ ਪੌੜੀ ਦੇ ਸੰਬੰਧ ਵਿੱਚ, ਤੇ ਚੌਥੇ ਪਾਤਸ਼ਾਹ ਕੀ ਫਰਮਾਉਂਦੇ ਨੇ ਜੀ?
ਪੌੜੀ ਜਿਸਦਾ ਚਿੱਤ ਵਸਿਆ ਮੇਰਾ ਸੁਆਮੀ, ਜਿਸਨੂੰ ਕਿਉਂ ਅੰਦੇਸਾ ਕਿਸੇ ਗੱਲ ਦਾ ਲੋੜੀਆ।
ਜਿਸ ਦੇ ਚਿੱਤ ਵਿੱਚ ਮੇਰਾ ਸੁਆਮੀ ਵਸ ਗਿਆ, ਜਿਹਦੇ ਬਾਬਤ ਗੁਰੂ ਨਾਨਕ ਸਾਹਿਬ ਨੇ ਚੇਤਾ ਕਰਵਾਇਆ, ਇੱਕ ਓਅੰਕਾਰ ਸਤਨਾਮ,
ਕਰਤਾ ਪੁਰਖ, ਨਿਰਭਉ ਨਿਰਵੈਰ। ਹਾਂਜੀ, ਜਦੋਂ ਨਿਰਭਉ ਤੇ ਨਿਰਵੈਰ ਚਿੱਤ ਵਿੱਚ ਵਸ ਗਿਆ, ਫਿਰ ਪਾਤਸ਼ਾਹ ਕਹਿੰਦੇ ਨੇ ਤਿਸ ਕਉ ਕਿਉਂ ਅੰਦੇਸ਼ਾਂ ਕਿਸੇ ਗੱਲੇ ਦਾ ਲੋੜੀ ਹੈ, ਉਹਨੂੰ ਫਿਰ ਕਾਹਦਾ ਫਿਕਰ ਰਿਹਾ।
ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਜਿਸਨੂੰ ਧਿਆਏ ਦਿਆ ਕਿਵ ਨਿਮਖ ਘੜੀ ਮੋਹ ਮੋੜੀਆ।
ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਅਸੀਂ ਕਹਾਂਗੇ ਕਿਹੜਾ ਸੁਖ ਮਿਲਦਾ ਹੈ, ਤੇ ਪਾਤਸ਼ਾਹ ਗੁਰੂ ਰਾਮਦਾਸ ਕਹਿੰਦੇ ਨੇ ਸਾਰੇ ਸੁਖ ਹੀ ਮਿਲਦੇ ਨੇ, ਸਾਰੇ ਸੁਖ ਹੀ ਮਿਲਦੇ ਨੇ। ਤੇ ਇਸ ਨੂੰ ਧਿਆਏ ਦਿਆਂ, ਉਸਨੂੰ ਚੇਤੇ ਕਰਦਿਆਂ ਹੋਇਆਂ ਗੁਰੂ ਕਾ ਸਿੱਖ ਕਿਵ ਨਿਮਖ ਘੜੀ ਮੋਹ ਮੋੜੀਐ, ਇਹ ਤਾਂ ਇੱਕ ਅੱਖ ਦੇ ਪਲਕਾਰ ਜਿੰਨਾ ਵੀ, ਪਲਕ ਚਮਕਣ ਜਿੰਨਾ ਵੀ ਮੂੰਹ ਨਹੀਂ ਮੋੜਦਾ।
ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ,
ਜਿਸ ਨੇ ਧਿਆਇਆ ਉਹਨੂੰ ਸਾਰੇ ਸੁਖ ਮਿਲ ਗਏ।
ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਆ ਮੋਹ ਜੋੜੀਆ।
ਜਿਹੜੇ ਸੰਤ ਜਨ ਨੇ, ਪਿਆਰ ਕਰਨ ਵਾਲੇ ਨੇ ਵਾਹਿਗੁਰੂ ਜੀ ਦੇ ਨਾਲ, ਸੰਤ ਸੰਗੀ ਨੇ ਜਿਹੜੇ, ਉਹਨਾਂ ਦੇ ਵਿੱਚ ਜਾ ਕੇ ਬੈਠੋ, ਮੋਹ ਜੋੜੀਐ, ਮੂੰਹ ਲੱਗਣਾ, ਮੂੰਹ ਜੋੜਨ ਤੋਂ ਭਾਵ ਹੈ ਉਹਨਾਂ ਦੇ ਵਿੱਚ ਬੈਠ ਕੇ ਪ੍ਰਭੂ ਪਿਆਰ ਦੀ ਬਾਤ ਪਾਓ, ਪ੍ਰਭੂ ਪਿਆਰ ਦੀਆਂ ਵਿਚਾਰਾਂ ਕਰੋ ਤੁਸੀਂ।
ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਆ।
ਜਿਹੜਾ ਐਵੇਂ ਕਰਦਾ ਹੈ ਉਹਨਾਂ ਪ੍ਰੇਮੀਆਂ ਦੇ ਸਾਰੇ ਦੁੱਖ ਭੁੱਖ ਚਲੇ ਜਾਂਦੇ ਨੇ, ਸਾਰੇ ਬੰਧਨ ਟੁੱਟ ਜਾਂਦੇ ਨੇ।
ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਤ ਜਨਾ ਕੈ ਮੋਹ ਡਿੱਠਾ ਜਗਤ ਤਰਿਆ ਸਭ ਲੋੜੀਆ।
ਜਿਹੜੇ ਉਸ ਨਾਲ ਪਿਆਰ ਕਰਦੇ ਨੇ ਉਹ ਪਹੁੰਚ ਜਾਂਦੇ ਨੇ ਉਸ ਅਵਸਥਾ ਤੇ ਜਿਸ ਅਵਸਥਾ ਨੂੰ ਪ੍ਰੇਮੀ ਆਖਿਆ ਗਿਆ, ਜਿਸ ਨੂੰ ਭਗਤ ਆਖਿਆ ਗਿਆ। ਕਹਿਣ ਲੱਗੇ ਹੁਣ ਭਗਤ ਜਨਾਂ ਦੀ ਸੰਗਤ ਵਿੱਚ ਬੈਠ ਜਾਈਏ, ਭਗਤ ਮੱਥੇ ਲੱਗ ਜਾਵੇ, ਜੀਵਨ ਸਫਲ ਨਹੀਂ ਹੋਵੇਗਾ। ਐਸੇ ਭਗਤਾਂ ਦੇ ਦਰਸ਼ਨ ਕਰਨ ਦਾ, ਪਿਆਰਿਆਂ ਦੇ ਦਰਸ਼ਨ ਕਰਨ ਦਾ ਯਤਨ ਕਰੋ, ਤੇ ਹਮੇਸ਼ਾ ਮੰਗ ਕਰੋ ਸਹੀ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ। ਔਰ ਦੇਖਣਾ ਇਸੇ ਖਿਆਲ ਨੂੰ ਸਤਿਗੁਰਾਂ ਨੇ, ਹਜ਼ੂਰ ਨੇ, ਪੰਜਵੇਂ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਵੀ ਆਖਿਆ ਜੋ ਲੜੀਵਾਰ ਹੈ। ਤੁਸੀਂ ਪ੍ਰਤੀਤ ਕਰੋਗੇ ਕਿ ਦਸੇ ਪਾਤਸ਼ਾਹੀਆਂ ਮਹਾਰਾਜ ਕਿਵੇਂ ਇੱਕ ਬਾਤ ਕਰਦੀਆਂ ਨੇ। ਇੱਥੇ ਕੀ ਆਖਿਆ ਜੀ?
ਸੂਹੀ ਮਹੱਲਾ ਪੰਜਵਾ, ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵਾ।
ਜਿਸ ਦੇ ਚਿੱਤ ਵਿੱਚ ਵਾਹਿਗੁਰੂ ਜੀ ਆ ਗਏ, ਜਿਸ ਦੇ ਸਿਰ ਦੇ ਉੱਪਰ ਵਾਹਿਗੁਰੂ ਜੀ ਦਾ ਹੱਥ ਹੋ ਗਿਆ, ਸੋ ਦੁੱਖ ਕੈਸਾ ਪਾਵੈ, ਉਹ ਫਿਰ ਕਿਉਂ ਦੁਖੀ ਹੋਵੇਗਾ ਭਲਾ?
ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੇਤ ਨਾ ਆਵੈ।
ਜਿਸ ਦੇ ਚਿੱਤ ਵਿੱਚ ਪਰਮੇਸ਼ੁਰ ਹੈ, ਜਿਸ ਦੇ ਉੱਪਰ ਭਾਵ ਗੁਰੂ ਪਰਮੇਸ਼ੁਰ ਦਾ ਹੱਥ ਹੈ, ਉਹ ਮਾਇਆ ਦੀ ਮਸਤੀ ਵਿੱਚ, ਸੰਸਾਰੀ ਪਦਾਰਥਾਂ ਦੀ, ਪਦਵੀ ਦੇ ਰੌਲਿਆਂ ਵਿੱਚ, ਪਦਾਰਥ ਪਰਿਵਾਰਾਂ ਦੇ ਰੌਲਿਆਂ ਦੇ ਵਿੱਚ ਮੈਂ ਵੱਡਾ ਮੈਂ ਵੱਡਾ ਹਾਂ, ਅਜਿਹੀਆਂ ਬਾਤਾਂ ਨਹੀਂ ਕਰਦਾ। ਔਰ ਉਹਨੂੰ ਫਿਰ ਆਤਮਕ ਮੌਤ ਵੀ ਨਹੀਂ ਆਉਂਦੀ, ਮਰਦਾ ਨਹੀਂ ਹੈ, ਉਹ ਸਦਾ ਜਿਉਂਦਾ ਰਹਿੰਦਾ ਹੈ।
ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ।
ਹੇ ਮੇਰੇ ਪਰਮੇਸ਼ਰ, ਪ੍ਰਭੂ ਪਰਮੇਸ਼ਰ ਜੀ, ਮੇਰੇ ਰਾਮ ਰਾਜੇ ਜੀ, ਤੁਸੀਂ ਆਪਣੇ ਸੰਤਾਂ ਦੇ ਸਹਾਇਕ ਹੋ, ਸਾਹਿਬ ਹੋ, ਤੇ ਸੰਤ ਤੁਹਾਡੇ ਸੇਵਕ ਹਨ।
ਤੇਰੇ ਸੇਵਕ ਕਹੋ ਭਉ ਕਿਛ ਨਾਹੀ, ਜਮ ਨਹੀਂ ਆਵਾ ਨੇਰੇ।
ਜਿਹੜੇ ਤੁਹਾਡੇ ਨਾਲ ਪਿਆਰ ਕਰਨ ਵਾਲੇ ਨੇ, ਤੁਹਾਡੀ ਸੇਵਾ ਕਰਨ ਵਾਲੇ ਨੇ, ਤੁਹਾਡਾ ਸਿਮਰਨ ਕਰਨ ਵਾਲੇ ਨੇ, ਤੁਹਾਡੀ ਭਗਤੀ ਕਰਨ ਵਾਲੇ ਨੇ, ਤੁਹਾਨੂੰ ਪਿਆਰ ਕਰਨ ਵਾਲੇ ਨੇ, ਜਮ ਨਹੀਂ ਆਵਾ ਨੇਰੇ ਜੀ।
ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁੱਖ ਨਾਸਾ।
ਜਿਹੜੇ ਤੁਹਾਡੇ ਰੰਗ ਵਿੱਚ ਰੰਗੇ ਗਏ, ਉਹਨਾਂ ਦਾ ਜੰਮਣ ਮਰਨ ਦਾ ਦੁੱਖ ਵੀ ਦੂਰ ਹੋ ਗਿਆ।
ਤੇਰੀ ਬਖਸ ਨਾ ਮੇਟਾ ਕੋਈ, ਸਤਿਗੁਰ ਕਾ ਦਿਲਾਸਾ।
ਗੁਰੂ ਨੇ ਸਮਝਾ ਦਿੱਤਾ, ਗੁਰੂ ਨੇ ਭਰੋਸਾ ਦੇ ਦਿੱਤਾ, ਯਕੀਨ ਕਰ ਦਿੱਤਾ, ਕਰਵਾ ਦਿੱਤਾ, ਓਏ ਪਿਆਰਿਆ ਕਰਤਾਰ ਨਾਲ ਜੁੜ। ਜਿਸ ਵੇਲੇ ਉਸ ਦੀਆਂ ਬਖਸ਼ਾਂ ਤੇਰੀ ਝੋਲੀ ਵਿੱਚ ਪੈਣਗੀਆਂ ਨਾ, ਤੇਰੇ ਜੀਵਨ ਵਿੱਚ ਜਿਹੜਾ ਟਿਕਾ ਆਵੇਗਾ ਨਾ,
ਉਹਨਾਂ ਬਖਸ਼ਾਂ ਦੇ ਅੱਗੇ ਕੋਈ ਰੋੜਾ ਨਹੀਂ ਅਟਕਾ ਸਕਦਾ, ਕੋਈ ਠਾਕ ਨਹੀਂ ਪਾ ਸਕਦਾ। ਕਰਮ ਮਿਲੈ ਨਾ ਹੀ ਠਾਕ ਰਹਾਈਆ, ਗੁਰੂ ਭਰੋਸਾ ਦਿੰਦੇ ਨੇ।
ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧ।
ਉਹ ਕਰਤਾਰ ਦੇ ਨਾਲ ਜੁੜੇ ਹੋਏ ਅੱਠੇ ਪਹਿਰ ਆਰਾਧਦੇ ਨੇ, ਤੇ ਜਿਹੜੇ ਆਰਾਧਦੇ ਨੇ ਸੁਖਾਂ ਰੂਪੀ ਫਲ ਪ੍ਰਾਪਤ ਕਰਦੇ ਨੇ।
ਤੇਰੀ ਸਰਨ ਤੇਰਾ ਪਰਵਾਸਾ, ਪੰਚ ਦੁਸ਼ਟ ਲਾ ਸਾਧ।
ਉਹ ਤੇਰੀ ਸ਼ਰਨ ਵਿੱਚ, ਪਰਮੇਸ਼ਰ ਦੀ ਸ਼ਰਨ ਵਿੱਚ, ਤੇਰੇ ਭਰੋਸੇ ਵਿੱਚ ਟਿਕਿਆ ਹੋਇਆ ਹੀ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਾਧ ਲੈਂਦੇ ਨੇ, ਠੀਕ ਮਾਰਗ ਤੇ ਤੋਰ ਲੈਂਦੇ ਨੇ ਜੀ।
ਗਿਆਨ ਧਿਆਨ ਕਿਸ ਕਰਮ ਨਾ ਜਾਣਾ,
ਵਾਹ
ਸਾਰ ਨਾ ਜਾਣਾ ਤੇਰੀ।
ਇਹ ਸ਼ਬਦ ਬੜਾ ਕਾਮਨ ਹੈ, ਅਸੀਂ ਪਿਆਰ ਨਾਲ ਪੜ੍ਹਿਆ ਕਰਦੇ ਹਾਂ। ਜਿੱਥੇ ਬਚਨ ਅਸੀਂ ਆਰੰਭ ਕੀਤੇ ਸੀ, ਸਤਿਗੁਰਾਂ ਨੇ ਆਖਿਆ ਹੱਠ ਨਾਲ ਕੁਛ ਨਹੀਂ ਮਿਲਦਾ, ਗਿਆਨ ਨਾਲ ਵੀ ਕੁਛ ਨਹੀਂ ਮਿਲਦਾ। ਚੇਤਾ ਰੱਖਿਓ ਜੀ, ਮੈਂ ਹੱਥ ਜੋੜ ਕੇ ਆਖਦਾ, ਜਿਹੜੇ ਬੰਦੇ ਸਕੂਲੀ ਗਿਆਨ ਜਾਂ ਯੂਨੀਵਰਸਿਟੀਆਂ ਦਾ ਗਿਆਨ ਜਾਂ ਧਰਮ ਦੇ ਖੇਤਰ ਵਿੱਚ ਚੱਲਦਿਆਂ ਹੋਇਆਂ ਧਰਮ ਗ੍ਰੰਥਾਂ ਦਾ ਕੇਵਲ ਗਿਆਨ ਹੀ ਚੁੱਕੀ ਫਿਰਦੇ ਹੋਣ, ਜਿਨ੍ਹਾਂ ਦੇ ਅੰਦਰ ਪਿਆਰ ਨਾ ਹੋਵੇ, ਪਿਆਰ ਨਾ ਹੋਵੇ, ਗੱਲ ਕੁਛ ਨਹੀਂ ਬਣਦੀ ਉੱਥੇ। ਜੇ ਵੱਡੇ ਵੱਡੇ ਧਿਆਨੀ ਹੋ ਜਾਣ, ਜਿਵੇਂ ਕਿ ਸਿੱਧ ਲੋਕ ਰਿਹਾ ਕਰਦੇ ਸਨ, ਮੈਂ ਨਾਨਕ ਮੱਤਾ ਸਾਹਿਬ ਗਿਆ ਅਤੇ ਆਪਣੇ ਦੂਸਰੀਆਂ ਥਾਵਾਂ 'ਤੇ ਗਿਆ, ਆਪਣੇ ਰੀਠਾ ਸਾਹਿਬ, ਢੇਰ ਨਾਥ ਬੈਠਾ ਹੈ, ਬੜੀਆਂ ਸਾਧਨਾ ਵਾਲਾ ਸੱਜਣ, ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜਿਸ ਲਈ ਕਿਰਪਾ ਦ੍ਰਿਸ਼ਟੀ ਕਰਦੇ ਨੇ, ਐਸਾ ਸ਼ਰਮਿੰਦਾ ਹੋ ਕੇ ਚਰਨਾਂ ਵਿੱਚ ਢਹਿੰਦਾ ਹੈ, ਨਗਰ ਛੱਡ ਕੇ ਹੀ ਚਲਾ ਜਾਂਦਾ ਹੈ, ਰੀਠਾ ਸਾਹਿਬ ਹੋ ਗਿਆ ਉੱਥੇ। ਨਾਨਕ ਮੱਤਾ ਸਾਹਿਬ ਕੀ ਹੋਇਆ, ਬੈਠੇ ਮਹਾਂਪੁਰਸ਼ ਬਾਬਾ ਸ਼ਾਮ ਸਿੰਘ ਜੀ ਕਾਰ ਸੇਵਾ ਵਾਲੇ ਸੇਵਾ ਕਰਵਾਉਂਦੇ ਪਏ ਨੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਮਾਰਗ 'ਤੇ ਤੋਰਿਆ, ਬਾਣੀ ਨਾਲ ਜੋੜਿਆ, ਔਰ ਬਾਣੀ ਨਾਲ ਜੁੜਨ ਵਾਲਿਆਂ ਨੂੰ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਸਾਡੇ ਜੀਵਨ ਵਿੱਚ ਹੋਰ ਕੋਈ ਮਾਰਗ ਨਹੀਂ ਹੈ, ਨਾ ਗਿਆਨ ਵਾਲਾ ਮਾਰਗ ਸਨਾਤਨੀ ਗਿਆਨ, ਨਾ ਧਿਆਨ ਵਾਲਾ ਮਾਰਗ ਸਿੱਧਾਂ ਵਾਲਾ ਧਿਆਨ, ਸਾਰ ਨਾ ਜਾਣਾ ਤੇਰੀ। ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਬਾਬਤ ਐਸਾ ਕੁਛ ਨਹੀਂ ਜਾਣਦਾ।
ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ।
ਮੈਨੂੰ ਇਸ ਗੱਲ ਦਾ ਮਾਣ ਹੈ, ਹੇ ਪਰਮੇਸ਼ਰ ਜੀ ਤੁਸਾਂ ਨੇ ਕਿਰਪਾ ਕਰ ਦਿੱਤੀ, ਸਾਰਿਆਂ ਤੋਂ ਵੱਡੇ ਜਿਹੜੇ ਸਤਿਗੁਰੂ ਨੇ ਉਹਨਾਂ ਦੇ ਨਾਲ ਮੇਰਾ ਮਿਲਾਪ ਕਰਵਾ ਦਿੱਤਾ। ਜਿਨ ਕਲ ਰਾਖੀ ਮੇਰੀ, ਜਿਨ੍ਹਾਂ ਨੇ ਮੇਰੀ ਮੁਕੰਮਲ ਤੌਰ 'ਤੇ ਪੱਤ ਟੱਕ ਲਈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਨ, ਸਾਡੇ ਸਭਨਾਂ ਦੀ ਪੱਤ ਟੱਕੀ ਜਾਵੇ, ਸਾਰੇ ਅਸੀਂ ਕਹਿ ਲਈਏ ਅੱਜ ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਹੜਾ ਗੁਰਮਤ ਅਨੁਸਾਰ ਚੱਲਦਾ ਹੈ, ਕੋਈ ਹੱਠ ਕਰਨ ਦੀ ਲੋੜ ਨਹੀਂ, ਕੋਈ ਸਾਧਨਾ ਹੋਰ ਸਰੀਰਕ ਕਰਨ ਦੀ ਲੋੜ ਨਹੀਂ, ਕੋਈ ਹੋਰ ਸਨਾਤਨੀ ਪੁਸਤਕਾਂ ਪੜ੍ਹਨ ਦੀ ਲੋੜ ਨਹੀਂ, ਗੁਰਮਤ ਅਨੁਸਾਰ ਚੱਲਿਆ ਜਾਵੇ, ਜੀਵਨ ਸਫਲ ਹੋ ਜਾਵੇਗਾ। ਅੰਤਮ ਪੰਕਤੀਆਂ ਫਿਰ ਮਾਣਯੋਗ ਜੀ ਦੁਹਰਾਉਂਦੇ ਨੇ,
ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।